बिगड़ को नहीं ਸਾਜੇ ਸਵਾਰੇ ਵਰਸਾਏ ਹੋਏ ਹਾਜ਼ਰੀਨ, ਗੁਰੂ ਖਾਲਸਾ ਸਾਧ ਸੰਗਤ ਜੀਓ, ਕਿਰਪਾ ਕਰੋ ਅਤੇ ਉਤਸ਼ਾਹ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਕਲਿਆਣਕਾਰੀ ਬਾਣੀ ਦਾ ਕੀਰਤਨ ਸੁਣ ਕੇ ਆਪਦੇ ਜੀਵਨ ਨੂੰ ਸਫਲਾ ਰਹੇ ਗੁਰੂ ਖਾਲਸਾ ਜੀਓ, ਗੁਰੂ ਮਹਾਰਾਜ ਜੀ ਦੀ ਬੇਅੰਤ ਬੇਅੰਤ ਬਖਸ਼ੰਦਗੀ ਹੈ ਜੋ ਐਸੇ ਸਮੇਂ ਰੋਜ਼ ਪ੍ਰਦਾਨ ਹੋ ਰਹੇ ਨੇ, ਪ੍ਰਾਪਤ ਹੋ ਰਹੇ ਨੇ, ਅਤੇ ਗੁਰੂ ਸਾਹਿਬ ਜੀ ਦੀ ਗੋਦ ਅੰਦਰ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ। ਜ਼ਿੰਦਗੀ ਅੰਦਰ ਐਸੇ ਮੌਕੇ ਕੋਈ ਅਣਗਿਣਤ ਵਾਰੀ ਪ੍ਰਾਪਤ ਨਹੀਂ ਹੁੰਦੇ, ਬੜੇ ਹੀ ਭਾਗ ਹੋਵਨ, ਮੁਕੱਦਰ ਹੋਵੇ, ਨਸੀਬ ਹੋਣ 'ਤੇ ਐਸਾ ਮੌਕਾ ਨਸੀਬ ਪੈਂਦਾ। ਬੜੇ ਭਾਗ ਦੇਵੇ ਪਰਮੇਸ਼ੁਰ, ਕੋਟ ਫਲਾ ਦਰਸ਼ਨ ਗੁਰੂ ਡੀਠੇ। ਭਾਵੇਂ ਸਾਨੂੰ ਪਤਾ ਹੋਵੇ ਜਾਂ ਨਾ ਪਤਾ ਹੋਵੇ, ਕਈ ਵਿਅਕਤੀ ਅੱਜ ਕਿਸੇ ਅਸ਼ਦ ਜ਼ਰੂਰੀ ਰੁਝੇਵੇਂ ਨਾਲ, ਮਸਰੂਫੀਅਤ ਨਾਲ ਮਸ਼ਗੂਲ ਹੋ ਗਏ ਹੋਣਗੇ, ਰੁੱਝ ਗਏ ਹੋਵਣਗੇ, ਜਿਨ੍ਹਾਂ ਦਾ ਦਿਲ ਵਿਆਕੁਲ ਹੋਵੇਗਾ ਕਿ ਅੱਜ ਸਤਸੰਗ ਵਿੱਚ ਕਿਉਂ ਨਾ ਪੁੱਜ ਸਕੇ। ਕਿਸੇ ਨਾ ਕਿਸੇ ਦੀ ਸਿਹਤ ਦੀ ਖਰਾਬੀ ਵੀ ਉਸਦੇ ਅੱਜ ਦੇ ਸਤਸੰਗ ਵਿੱਚ ਹਾਇਲ ਹੋਵੇਗੀ। ਤਾਂ ਕਿਤਨੀ ਖੁਸ਼ਨਸੀਬੀ ਹੈ ਅਸਾਂ ਸਾਰਿਆਂ ਦੀ ਜਿਨ੍ਹਾਂ ਨੂੰ ਬਕਾਇਮੀ ਹੋਸ਼ੋ ਹਵਾਸ ਤਮਾਮ ਬੜੀ ਤੰਦਰੁਸਤੀ ਦੇ ਆਲਮ ਵਿੱਚ ਗੁਰੂ ਦੀ ਪਵਿੱਤਰ ਹਜ਼ੂਰੀ ਵਿੱਚ ਜੁੜਨ ਦਾ, ਸੰਗਤ ਕਰਨ ਦਾ, ਗੁਰੂ ਦੇ ਪਾਵਨ ਪਵਿੱਤਰ ਵਾਕ ਸੁਣਨ ਦਾ ਇਤਫਾਕ ਬਣਿਆ ਹੈ। ਇਹ ਅਪਾਰ ਮਿਹਰ ਹੈ, ਗੁਰੂ ਦੀ ਕਿਰਪਾਲਤਾ ਹੈ। ਕਬੀਰ ਸਾਹਿਬ ਜੀ ਦਾ ਫਰਮਾਨ ਹੈ, ਸੰਗਤ ਹੀ ਬੈਕੁੰਠ ਹੈ, ਸੰਗਤ ਹੀ ਫਿਰਦੌਸ ਬਰ ਰਹੀ ਹੈ, ਸੰਗਤ ਹੀ ਜੰਨਤ ਹੈ, ਸੰਗਤ ਹੀ ਸੱਚਖੰਡ ਹੈ। ਸੰਗਤ ਰੂਪ ਸੱਚਖੰਡ ਨੂੰ ਛੱਡ ਕੇ ਜੇ ਕੋਈ ਇਨਸਾਨ ਕਿਸੇ ਹੋਰ ਗਗਨ ਉੱਤੇ, ਅਰਸ਼ ਉੱਤੇ, ਅਰਸ਼ੇ ਮੁਹੱਲਾ ਉੱਤੇ, ਆਕਾਸ਼ ਉੱਤੇ, ਜ਼ਮਾਂ ਉੱਤੇ ਜਾਂ ਕਿਸੇ ਜ਼ਮੀਨ ਦੇ ਹਿੱਸੇ ਵਿੱਚ ਬਹਿਸ਼ਤ ਦਾ ਤਾਲਬ ਹੈ, ਦੇਖਣ ਦਾ ਇੱਛਕ ਹੈ ਅਤੇ ਉਹ ਭੁਲੇਖੇ ਵਿੱਚ ਹੈ। ਸ਼੍ਰੀ ਕਬੀਰ ਜੀ ਕਹਿੰਦੇ ਨੇ, ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ, ਕਹਿ ਕਬੀਰ ਇਹ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆ। ਸਾਧ ਸੰਗਤ ਦੀ ਗੁਫਾ ਵਿੱਚ ਬੈਠ ਕੇ ਪਵਿੱਤਰ ਗੁਰਬਾਣੀ ਦਾ ਕੀਰਤਨ ਸੁਣਨਾ ਜਾਂ ਕਰਨਾ, ਗੁਰੂ ਸਾਹਿਬ ਜੀ ਨੇ ਆਖਿਆ ਇਸ ਤੋਂ ਪਰੇ ਕੋਈ ਸ਼ਬਦ ਨਹੀਂ, ਇਸ ਤੋਂ ਪਰੇ ਕੋਈ ਅਨਹਦ ਨਾਦ ਨਹੀਂ ਵੱਜੇਗਾ। ਜੋ ਵੀ ਲੋਕ ਕਿਸੇ ਅਨਹਦ ਨਾਦ ਸੁਣਨ ਦੀ ਧੁਨ ਅੰਦਰ ਨਸ਼ੇ ਵੀ ਪੀਂਦੇ, ਜ਼ਹਿਰਾਂ ਵੀ ਖਾਂਦੇ, ਗਲ ਵਿੱਚ ਸੱਪ ਵੀ ਲਟਕਾਉਂਦੇ, ਸੰਖ ਵਿੱਚ ਪਾ ਕੇ ਸੱਪਾਂ ਦੀਆਂ ਜ਼ਹਿਰਾਂ ਵੀ ਖਾਂਦੇ ਪੀਂਦੇ ਅਤੇ ਬੜੇ ਬੜੇ ਕਠਿਨ ਕਜ਼ਈਏ ਅਤੇ ਤਪ ਸਾਧਦੇ, ਪਰ ਅਮੂਮਨ ਤਪ ਸਾਧਦਿਆਂ ਸਾਧਦਿਆਂ ਉਹ ਆਪ ਹੀ ਤਪ ਜਾਂਦੇ। ਤਾਂ ਹੀ ਤਾਂ ਜੇ ਉਹਨਾਂ ਨੂੰ ਕੋਈ ਹੱਥ ਲਾਵੇ ਤਾਂ ਸਰਾਪ ਦੇ ਦਿੰਦੇ। ਇੱਕ ਨਹੀਂ ਕਈ ਸਾਖੀਆਂ ਇੱਦਾਂ ਦੀਆਂ ਇਤਿਹਾਸ ਨੇ ਸੰਭਾਲ ਰੱਖੀਆਂ ਨੇ। ਤੋ ਸਤਿਗੁਰਾਂ ਨੇ ਸਾਨੂੰ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਗ੍ਰਸਤ ਉਦਾਸ ਜੀਵਨ ਦਿੱਤਾ ਹੈ ਅਤੇ ਬਾਰ ਬਾਰ ਅਵਤਾਰ ਧਾਰਨ ਕਰਕੇ 10 ਵੇਰਾਂ ਉਸਦੀ ਮਸ਼ਕ ਕਰਾਈ ਹੈ। ਦਾਸ ਨੇ ਅੱਗੇ ਵੀ ਕਈ ਵਾਰੀ ਆਖਿਆ ਹੈ, 230 ਵਰਾਂ ਤਕਰੀਬਨ 250 ਸਦੀਆਂ ਬਣਦੀਆਂ ਨੇ ਮਨੁੱਖ ਨੂੰ ਜੀਵਨ ਦੀ ਜੁਗਤ, ਪਰਮੇਸ਼ੁਰ ਦੇ ਪਿਆਰ ਵਿੱਚ ਲੀਨ ਹੋਣ ਦੀ ਜੁਗਤ ਅਕਾਲ ਪੁਰਖ ਨੇ 10 ਜਾਮੇ ਧਾਰਨ ਕਰਕੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਪ੍ਰਤੱਖ ਸਮਝਾਈ ਹੈ ਅਤੇ ਹੁਣ ਸ਼ਬਦ ਦੇ ਰਾਹੀਂ ਸਮਝਾਉਂਦੇ। ਸਰੀਰ ਨਹੀਂ ਖੋਰਨਾ, ਸਰੀਰ ਨਹੀਂ ਗਾਲਣਾ, ਸਰੀਰ ਨੂੰ ਕਮਜ਼ੋਰ ਕਰਕੇ ਕੋਈ ਇਨਸਾਨ ਚਾਹੇ ਕਿ ਮੈਂ ਇਹਨਾਂ 5 ਵੈਰੀਆਂ 'ਤੇ ਹਾਵੀ ਹੋ ਜਾਵਾਂ, ਅਗਰ ਕਿਸ ਕੇ ਬੜੇ ਠਗਾਊ, ਪਾਠੀ ਸੱਜਣ ਸਮਝ ਗਏ ਨੇ ਕਿੱਥੋਂ ਬੋਲਿਆ। ਮਾਇਆ ਦੇ ਸਿਪਾ ਸਾਲਾਰ ਵੀ ਬੜੇ ਜ਼ਬਰਦਸਤ ਨੇ, ਅਗਰ ਕਿਸ ਕੇ ਬੜੇ ਠਗਾਊ, ਇਹਨਾਂ ਦੀ ਜ਼ਦ ਤੋਂ ਕੋਈ ਬੰਦਾ ਨਹੀਂ ਬਚ ਸਕਿਆ। ਤੋ ਗੁਰੂ ਸਾਹਿਬ ਜੀ ਨੇ ਇਹਨਾਂ ਨਾਲ ਮੁਕਾਬਲਾ ਕੀਤਾ ਹੈ, ਸਾਨੂੰ ਕਰਨਾ ਦੱਸਿਆ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜੋ ਪੈਸ਼ਨਸ ਨੇ ਔਰ ਨੈਚੁਰਲ ਨੇ, ਇਹਨਾਂ ਦੀ ਹੋਂਦ ਬੜੀ ਹੀ ਜ਼ਰੂਰੀ ਹੈ। ਇਹਨਾਂ ਤੋਂ ਬਗੈਰ ਜਗਤ ਦੀ ਉਤਪਤੀ ਨਹੀਂ ਹੋ ਸਕਦੀ। ਚੰਗੇ ਮੈਚ ਭਾਲੀ ਦੇ ਨੇ ਆਪਣੇ ਬੱਚੇ ਬੱਚੀਆਂ ਲਈ, ਗ੍ਰਸਤੀ ਹਾਂ ਅਸੀਂ ਗੁਰਦੇਵ ਭਾਲਦੇ ਰਹੇ ਨੇ, ਪਰ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਵਰਤੋਂ ਸਿਖਾਈ ਹੈ। ਪਾਣੀ ਪੀ ਕੇ ਮਨੁੱਖ ਬਚ ਵੀ ਸਕਦਾ ਹੈ, ਪਾਣੀ ਵਿੱਚ ਡੁੱਬ ਵੀ ਸਕਦਾ ਹੈ। ਕਾਮ ਨਾਲ ਮਨੁੱਖ ਖਤਮ ਵੀ ਹੋ ਸਕਦਾ ਹੈ, ਇਹਦੀ ਸਹੀ ਵਰਤੋਂ ਨਾਲ ਜਗਤ ਦੀ ਉਤਪਤੀ ਵੀ ਹੋ ਸਕਦੀ ਹੈ, ਇਹੀ ਕੁਝ ਸਮਝਣਾ ਹੈ। ਕ੍ਰੋਧ ਨੂੰ ਸਤਿਗੁਰਾਂ ਨੇ ਬੁਰਾ ਕਿਹਾ ਹੈ, ਪਰ ਕ੍ਰੋਧ ਨੂੰ ਜੋਸ਼ ਵਿੱਚ ਬਦਲਣਾ ਹੈ, ਜੋਸ਼ ਜਿਹਦੇ ਨਾਲ ਨਾਲ ਹੋਸ਼ ਵੀ ਤੁਰੇ। ਇਸੇ ਤਰ੍ਹਾਂ ਜਿਵੇਂ ਕ੍ਰੋਧ ਨੂੰ ਅੱਗ ਕਹਿੰਦੇ ਨਾ, ਅਤੇ ਕ੍ਰੋਧ ਅੱਗ ਹੈ, ਅੱਗ ਪੀਲ ਜਲਾ ਕੇ ਦੂਜੀ ਚੀਜ਼ ਨੂੰ ਲਾਈਦੀ ਹੈ, ਦੂਸਰੀ ਪਿੱਛੋਂ ਵਰਦੀ ਹੈ, ਪਹਿਲਾਂ ਪੀਲ ਦਾ ਮੂੰਹ ਸੜਨ ਲੱਗ ਪੈਂਦਾ। ਕ੍ਰੋਧ ਦਾ ਅਸਰ ਦੂਸਰੇ 'ਤੇ ਪਿੱਛੋਂ ਹੁੰਦਾ ਹੈ, ਪਹਿਲਾਂ ਆਪਣੇ ਅੰਦਰ ਸ਼ੁਰੂ ਹੋ ਜਾਂਦਾ ਹੈ। ਦਾਸ ਨੇ ਤਾਂ ਤਜਰਬਾ ਕੀਤਾ ਹੈ, ਤੁਹਾਨੂੰ ਸ਼ਾਇਦ ਮੌਕਾ ਨਾ ਮਿਲਿਆ ਹੋਵੇ ਐਸਾ ਕਰਨ ਦਾ। ਕ੍ਰੋਧ ਦਾ ਅਸਰ ਤ੍ਰਿਆਕਲ 'ਤੇ ਪਿੱਛੋਂ ਹੋਵੇਗਾ, ਪਰ ਜਿਸ ਹਿਰਦੇ ਵਿੱਚ ਇਹ ਆਉਂਦਾ ਹੈ ਉਹਦੇ 'ਤੇ ਪਹਿਲਾਂ ਆਉਂਦਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸੱਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਏ, ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ, ਪਾਣਾ ਲੈਸ ਜਾ ਪਾਣਾ ਮੈਨੇ ਜੁੱਤੀਆਂ। ਤੋ ਗੁਰੂ ਸਾਹਿਬ ਜੀ ਨੇ, ਹਾਂ ਦੇਖੋ ਦੁਨੀਆ ਅੰਦਰ ਅੱਗ ਹੈ, ਅੱਗ ਨਾਲ ਅਸੀਂ ਆਪਣੇ ਕਿਸਮ ਕਿਸਮ ਦੇ ਭੋਜਨ ਵੀ ਬਣਾਉਂਦੇ ਹਾਂ, ਖੁਰਾਕਾਂ ਵੀ ਬਣਾਉਂਦੇ ਹਾਂ। ਹੁਣ ਗੁਰੂ ਕਾ ਲੰਗਰ ਸੱਜ ਰਿਹਾ ਹੈ, ਅੱਗ ਨਾਲ ਹੀ ਸੱਜਦਾ, ਪਰ ਅੱਗ ਨਾਲ ਮਨੁੱਖ ਆਪਣਾ ਘਰ ਵੀ ਸਾੜ ਸਕਦਾ ਹੈ, ਵਰਤੋਂ ਦੀ ਬਾਤ। ਇਸੇ ਤਰ੍ਹਾਂ ਸਾਰੇ ਪੈਸ਼ਨਸ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਗੈਰਾ, ਇਹਦੀ ਵਰਤੋਂ ਦਾ ਪਤਾ ਲੈਣਾ। ਵਰਤਣਾ ਕਿਵੇਂ ਹੈ, ਛੱਡ ਕੇ ਗੁਰੂ ਸਾਹਿਬ ਜੀ ਨੇ ਕੋਈ ਦਰਿਆ ਨੂੰ ਮੋੜਿਆ ਨਹੀਂ, ਸੁਕਾਇਆ ਨਹੀਂ, ਇਸ ਦਾ ਰੁੱਖ ਬਦਲਿਆ। ਤੋ ਦੁਨੀਆ ਅੰਦਰ ਜੋ ਜੋਗੀ ਲੋਕ, ਤਿਆਗੀ ਲੋਕ, ਸੰਨਿਆਸੀ ਲੋਕ, ਸ਼ੈਵੀ ਲੋਕ, ਨਿਵਿਤਿਕ ਮਾਰਗ ਦੇ ਲੋਕ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਅੱਗੇ ਗੋਡੇ ਲਾ ਗਏ ਅਤੇ ਜੰਗਲਾਂ ਦੇ ਵਾਸੀ ਹੋ ਗਏ ਅਤੇ ਇੱਕ ਐਸਾ ਜੀਵਨ ਉਹਨੇ ਗੁਜ਼ਾਰਨਾ ਆਰੰਭਿਆ ਜੋ ਗੁਰੂ ਸਾਹਿਬ ਨੂੰ ਪ੍ਰਵਾਨ ਨਹੀਂ ਹੋਇਆ, ਪਸੰਦ ਨਹੀਂ ਆਇਆ। ਉਹਨਾਂ ਨੇ ਪੁਕਾਰ ਪੁਕਾਰ ਕੇ ਆਖਿਆ, ਇਹ ਮਾਇਆ ਨੂੰ ਛੱਡ ਗਏ ਹੋ, ਦੁਨੀਆ ਨੂੰ ਛੱਡ ਗਏ ਹੋ, ਮਾਇਆ ਤਾਂ ਤੁਹਾਡੇ ਨਾਲ ਰਹੂ। ਕਬੀਰ ਸਾਹਿਬ ਨੇ ਕਿਹਾ, ਜਿਸ ਉਧਰ ਉਧਰ ਮੈਨੇ ਢਿੱਡ ਭੇਜ, ਜਿਸ ਚੀਜ਼ ਨੂੰ ਉਧਰ ਲੱਗ ਗਿਆ ਹੈ, ਜਿਸ ਉਧਰ ਤਿਸ ਮਾਇਆ। ਪਰ ਮਾਇਆ ਦੀ ਵਰਤੋਂ ਕਿਵੇਂ ਕਰਨੀ ਹੈ, ਇਹਨੂੰ ਪ੍ਰਾਪਤ ਕਿਵੇਂ ਕਰਨਾ ਹੈ, ਇਹਦੇ ਨਾਲ ਦੀਨ ਅਤੇ ਦੁਨੀਆ ਦੋਵੇਂ ਸ਼ਿੰਗਾਰਨੇ ਅਤੇ ਸਵਾਰਨੇ ਕਿਵੇਂ ਹੈ, ਇਹ ਗੁਰਮਤਿ ਸਮਝਾਉਂਦੀ ਹੈ। ਤੋ ਗੁਰੂ ਸਾਹਿਬ ਜੀ ਨੇ ਇਹ ਇੱਕ ਤਰੀਕਾ ਚਲਾਇਆ। ਸਾਡੇ ਪਾ ਏਡਾ ਵਕਤ ਨਹੀਂ ਕਿ ਪੁੱਠੇ ਲਟਕ ਕੇ ਭਜਨ ਕਰ ਸਕੀਏ, ਸਾਡੇ ਪਾ ਏਡਾ ਵਕਤ ਨਹੀਂ ਕਿ ਧੂਣੀਆਂ ਤਾ ਕੇ ਸਿਖਰ ਦੁਪਹਿਰੇ ਉਹਦੇ ਵਿਚਕਾਰ ਬੈਠ ਕੇ। ਦਾਸ ਨੇ ਕਈ ਐਸੇ ਪੁਰਸ਼ ਵੇਖੇ ਨੇ ਜੋ ਆਪਣੀ ਜਵਾਨੀ ਅਤੇ ਖੂਨ ਨੂੰ ਸਾੜਦੇ ਨੇ ਨੇੜੇ ਨੇੜੇ ਧੂਣੀਆਂ ਬਾਲ ਕੇ, ਅਤੇ ਖੂਨ ਸੁੱਕ ਜਾਏ ਅਤੇ ਕਾਮ ਤੋਂ ਛੁਟਕਾਰਾ ਹੋ ਜਾਏ, ਐਸੀ ਬਾਤ ਨਹੀਂ ਹੋ ਸਕਦੀ। ਤੋ ਗੁਰੂ ਸਾਹਿਬ ਜੀ ਨੇ ਬਹੁਤ ਬਿਹਤਰੀਨ ਤਰੀਕਾ ਇਹ ਦੱਸਿਆ ਹੈ ਕਿ ਗ੍ਰਸਤ ਦਾ ਜੀਵਨ ਹੋਵੇ ਪਰ ਉਦਾਸ ਜੀਵਨ ਹੋਵੇ, ਲਹਿਰਾਂ 'ਚ ਰਹਿਣਾ ਹੈ ਬੇੜੀ ਵਾਂਗ ਪਰ ਉੱਪਰ ਉੱਪਰ ਰਹਿਣਾ ਹੈ, ਪਾਣੀ 'ਚ ਰਹਿਣਾ ਹੈ ਕਮਲ ਵਾਂਗ ਪਰ ਜਿੰਨਾ ਪਾਣੀ ਵੱਧਦਾ ਹੈ ਉਹਨੇ ਵੱਧਦੇ ਜਾਣਾ ਹੈ, ਪੱਤੀਆਂ ਨੇ ਭਿੱਜਣ ਦੇਣੀਆਂ। ਪਾਣੀ ਵਿੱਚ ਜੀਵਨ ਗੁਜ਼ਾਰਦੀ ਹੈ ਜਿਸ ਤਰ੍ਹਾਂ ਮੁਰਗਾਬੀ ਜਿਸ ਵੇਲੇ ਚਿੱਤ ਕਰਦਾ ਹੈ ਤੈਰਦੀ ਹੈ, ਜਿਸ ਵੇਲੇ ਦਿਲ ਕਰਦਾ ਹੈ ਤੈਰਦੀ ਤੈਰਦੀ ਪਰਵਾਜ਼ ਲਗਾ ਜਾਂਦੀ, ਉਡਾਰੀ ਲਾ ਜਾਂਦੀ। ਉਹ ਸਿੱਖ ਤੂੰ ਕਾਇਆ ਨਹੀਂ ਕਮਜ਼ੋਰ ਕਰਨੀ, ਖੂੰਖਾਰ ਕੌਮਾਂ ਦਾ ਮੁਕਾਬਲਾ ਗੁਰੂ ਗੋਬਿੰਦ ਸਿੰਘ ਕਿਵੇਂ ਕਰਦੇ ਜੇ ਸਰੀਰ ਨੂੰ ਕਮਜ਼ੋਰ ਕਰ ਲੈਂਦੇ। ਤੋ ਕਰਨਾ ਕੀ, ਗੁਰੂ ਸਾਹਿਬ ਵਿੱਚ ਤੁੱਕ ਹੈ ਕਿ ਨਾਨਕ ਸੋ ਪ੍ਰਭ ਸਿਮਰੀਏ, ਕਿੱਦਾਂ ਨਾਨਕ ਸੋ ਪ੍ਰਭ ਸਿਮਰੀਏ, ਗੁਰੂ ਜੀ ਕਹਿੰਦੇ ਨੇ ਉਸ ਪ੍ਰਭੂ ਦਾ ਸਿਮਰਨ ਕਰੋ, ਪਰ ਕਿਵੇਂ ਅੱਗੇ ਢੰਗ ਦੱਸਿਆ, ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇਹੀ ਕੋ ਪਾਲ, ਇਸ ਕਾਇਆ ਦਾ ਪੂਰਾ ਖਿਆਲ ਰੱਖ ਕੇ ਪੂਰਾ ਧਿਆਨ ਰੱਖ ਕੇ ਇਹਦੀ ਸੰਭਾਲ ਕਰਦਿਆਂ ਹੋਇਆਂ ਉਸ ਪਰਮਾਤਮਾ ਨੂੰ ਸਿਮਰਨਾ। ਜੇ ਕੋਈ ਸਿਮਰਦਾ ਹੈ ਤਾਂ ਇਹਦਾ ਖਿਆਲ ਨਹੀਂ ਕਰਦਾ ਤਾਂ ਗੁਰੂ ਦੇ ਆਸ਼ੇ ਤੋਂ ਉਲਟ ਹੈ, ਜੇ ਕੋਈ ਇਹਦੇ ਹੀ ਖਿਆਲ ਵਿੱਚ ਪਿਆ ਹੋਇਆ ਈਟ ਡਰਿੰਕ ਐਂਡ ਬੀ ਮੈਰੀ, ਬਾਬਰ ਬੈਸ਼ ਕੋਸ਼ ਕੇ ਆਲਮ ਦੁਬਾਰਾ ਨੇ ਖਾ ਲਓ ਪੀ ਲਓ, ਤਾਂ ਉਹ ਵੀ ਗੁਰੂ ਦੇ ਹੁਕਮ ਤੋਂ ਦੂਰ ਗਿਆ ਹੋਇਆ ਹੈ। ਤੋ ਮਹਾਰਾਜ ਜੀ ਨੇ ਇਹ ਇੱਕ ਢੰਗ ਬਣਾਇਆ ਹੈ, ਜਮਾਤੀ ਤੌਰ 'ਤੇ ਇਕੱਤਰਤ ਹੋਵੋ, ਜਿਨ ਤੂੰ ਸਾਜ ਸਵਾਰ ਸਿਗਾਰਿਆ ਉਸ ਪਰਮੇਸ਼ਰ ਦੇ, ਗਰਭ ਅਗਨ ਮੈਂ ਜਿਨੇ ਉਭਾਰਿਆ ਉਸ ਪਰਮੇਸ਼ਰ ਦੇ, ਬਾਲ ਵਿਵਸਥਾ, ਬਾਲ ਵਿਵਸਥਾ ਦਾ ਆਲਮੇ ਤਫੂਲੀਅਤ ਕਿਸ਼ੋਰ ਵਸਤਾ ਇਨੋਸੈਂਟੇਜ ਮਾਸੂਮੀਅਤ ਦਾ ਆਲਮ, ਉਦੋਂ ਤੂੰ ਕਿਵੇਂ ਆਪਣੇ ਆਪ ਨੂੰ ਸੰਭਾਲਦਾ ਹੈ, ਪਰਮੇਸ਼ਰ ਦੀ ਬਖਸ਼ਿਸ਼ ਹੈ ਨਾ, ਬਾਲ ਵਿਵਸਥਾ ਤੁਜ ਹੈ ਪਿਆਰਾ ਹੈ ਦੂਧ, ਰਾਰੇ ਨੂੰ ਦੁਲਾਈਆਂ ਹੈ, ਇਹਦਾ ਅਰਥ ਹੈ ਪਲਾਉਂਦਾ ਹੈ। ਬਾਲ ਵਿਵਸਥਾ ਤੁਜ ਹੈ ਪਿਆਰਾ ਹੈ ਦੂਧ, ਪਰ ਜੋਗਨ ਭੋਜਨ ਸੁਖ ਸੂਧ, ਉਸ ਪਰਮੇਸ਼ਰ ਦੀ ਆਰਾਧਨਾ ਚਿੰਤਨ ਸਿਮਰਨ ਚੇਤਾ ਯਾਦ ਇਹ ਸੰਗਤ ਰੂਪ ਵਿੱਚ ਕਰੋ, ਬਸ ਕਲਯੁਗ ਵਿੱਚ ਪ੍ਰਧਾਨ ਕਰਮ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਤੋ ਫਿਰ ਕੀ ਹੈ ਜੀ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਗਾ। ਤੋ ਇਹ ਕੀਰਤਨ ਇੱਕ ਐਸੀ ਦਾਤ ਹੈ ਜਿਹਦੇ ਵਿੱਚ ਮਨੁੱਖ ਦਾ ਮਨ ਛੇਤੀ ਜੁੜਦਾ ਹੈ, ਛੇਤੀ ਟਿਕਾ ਫੜਦਾ ਹੈ, ਅਤੇ ਸੁਰਤ ਨੂੰ ਉਛਾਲ ਆਉਂਦਾ ਹੈ, ਹੁਲਾਰਾ ਆਉਂਦਾ ਹੈ, ਵੇਗ ਆਉਂਦਾ ਹੈ। ਅਤੇ ਵੇਗਸ਼ੀਲ ਨਦੀ ਜਿਵੇਂ ਛਾਲਾ ਮਾਰ ਮਾਰ ਆਪਣੇ ਕੇਂਦਰ ਸਮੁੰਦਰ ਵੱਲ ਜਾਂਦੀ ਹੈ, ਤਿਵੇਂ ਕੀਰਤਨ ਨਾਲ ਇਹ ਸੁਰਤ ਵੇਗਸ਼ੀਲ ਨਦੀ ਵਾਂਗ ਆਪਣੇ ਕੇਂਦਰ ਪਰਮਾਤਮਾ ਵੱਲ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਨੇ ਬੜਾ ਹੀ ਤਜਰਬਾ ਕਰਕੇ ਸਾਨੂੰ ਦੁਨੀਆਦਾਰਾਂ ਨੂੰ ਦਾਤ ਬਖਸ਼ੀ ਹੈ। ਸਾਡੇ ਇੱਕ ਪਰਮ ਮਿੱਤਰ ਨੇ, ਉਹਨਾਂ ਨੂੰ ਕਿੰਗ ਆਫ ਫੋਰੈਸਟ ਕਹਿੰਦੇ ਨੇ, ਸ਼ੇਰ ਨੂੰ ਵੀ ਜੰਗਲ ਦਾ ਬਾਦਸ਼ਾਹ ਕਹਿੰਦੇ ਨੇ, ਸਰਦਾਰ ਚੰਨਣ ਸਿੰਘ ਜੀ ਰਾਮਗੜੀਏ ਸਿੰਘ ਨੇ, ਸਾਡੇ ਪਰਮ ਮਿੱਤਰ ਨੇ ਬਾਬੇ ਬਕਾਲਾ ਸਾਹਿਬ ਦੇ ਕੋਲ ਰਹਿਣ ਵਾਲੇ ਪ੍ਰਧਾਨ ਨੇ ਨਾਗਪੁਰ ਸਿੰਘ ਸਭਾ ਦੇ, ਉਹ ਬੜੇ ਗੁਰਮੁਖ ਨੇ, ਬੜਾ ਕਾਰੋਬਾਰ ਹੈ, ਅਤੇ 15-20 ਉਹਨਾਂ ਦੀਆਂ ਸਾ ਮਿਲਜ਼ ਨੇ, ਇਸੇ ਤਰ੍ਹਾਂ ਗੱਡੀਆਂ ਨੇ, ਭੱਜ ਨੱਠ ਬੜੀ ਹੈ। ਪਰ ਗੁਰੂ ਘਰ ਦੇ ਇਤਨੇ ਆਸ਼ਿਕ ਨੇ, ਗੁਰਮਤਿ ਦੇ ਇਤਨੇ ਆਸ਼ਿਕ ਅਤੇ ਸ਼ੈਦਾਈ ਨੇ ਕਿ ਅਕਥ ਨਹੀਂ ਹੈ। ਸ਼ਾਇਦ ਕੋਈ ਕੋਈ ਮਹਾਂਪੁਰਸ਼ ਹੋਵੇ ਐਸਾ, ਗ੍ਰਿਸ਼ਤ 'ਚ ਰਹਿੰਦੇ ਏਡਾ ਵੱਡਾ ਕੰਮਕਾਜ, ਦੌੜ ਭੱਜ ਬੜੀ ਹੈ। ਤੋ ਖੈਰ, ਕਿਤੇ ਵੀ ਹੋਣ, ਦੋ ਵਕਤ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਜ਼ਰੂਰ ਭਰਨੀ, ਅਤੇ ਉਹ ਕਿਸੇ ਦੀ ਇਹ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਕਿ ਮੈਨੂੰ ਵਕਤ ਨਹੀਂ ਮਿਲਦਾ ਗੁਰਦੁਆਰੇ ਆਉਣ ਦਾ। ਤੋ ਉਹ ਕਹਿੰਦੇ ਸੀ, ਭਾਈ ਸਾਹਿਬ, ਭਾਈ ਜੀ, ਮਨ ਕੇ ਰਹਿੰਦਾ ਹੈ ਵੀ ਜੇ ਇਸ ਜਨਮ ਤੋਂ ਬਾਅਦ ਬਿਲ ਫਰਜ਼ ਮਨੁੱਖ ਜਨਮ ਵੀ ਫਿਰ ਮਿਲ ਜਾਏ, ਅਸੀਂ ਇਨਸਾਨ ਬਣ ਕੇ ਫਿਰ ਜਨਮ ਲੈ ਲਈਏ, ਤਾਂ ਫਿਰ ਜੇ ਗੁਰੂ ਨਾਨਕ ਦੇਵ ਦੇ ਘਰ ਦੀ ਸੋਝੀ ਨਾ ਹੋਈ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੋਝੀ ਨਾ ਹੋਈ, ਜੇ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਦਾ ਪਤਾ ਨਾ ਲੱਗਾ, ਜਿਵੇਂ ਹੋਰ ਦੁਨੀਆ ਫਿਰ ਰਹੀ ਹੈ ਕਈ, ਤਾਂ ਫਿਰ ਮਨੁੱਖ ਬਣ ਕੇ ਮੁੜ ਕੇ ਆਉਣ ਦਾ ਕੀ ਸਵਾਦ ਆਵੇਗਾ। ਇਸ ਲਈ ਮੇਕ ਦੀ ਮੋਸਟ ਆਫ ਦੀ ਪ੍ਰੈਜੈਂਟ। ਇਹ ਜਿਹੜਾ ਜਨਮ ਮਿਲਿਆ, ਇਹਦੇ 'ਚ ਰੱਜ ਰੱਜ ਕੇ ਗੁਰੂ ਮਹਾਰਾਜ ਦੇ ਹੁਕਮਾਂ ਨੂੰ ਮੰਨ ਲਈਏ, ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰ ਲਈਏ, ਗੁਰੂ ਘਰ ਨਾਲ ਪਿਆਰ ਕਰ ਲਈਏ। ਜੇ ਫਿਰ ਮਾਨਸ ਜਨਮ ਵੀ ਮਿਲ ਗਿਆ ਅਤੇ ਇੱਧਰ ਦੀ ਜਾਗ ਨਾ ਆਈ, ਫਿਰ ਕੀ ਹੋਵੇਗਾ। ਤਾਂ ਸਾਧ ਸੰਗਤ ਜੀ, ਇਹ ਬੜੇ ਭਾਗਾਂ ਦੀ ਬਾਤ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਸੂਝਬੂਝ ਵੀ ਇਹ ਦਿੱਤੀ ਹੈ ਕਿ ਦੁਰਲੱਭ ਜਨਮ ਹੈ, ਚਿਰਾਂ ਬਾਅਦ ਮਿਲਿਆ ਹੈ, ਅਤੇ ਸਫਲ ਵੀ ਐਵੇਂ ਹੋਣਾ ਹੈ। ਕੀਰਤਨ ਸੁਣੀਏ, ਸੰਗਤ ਦੀ ਸੇਵਾ ਕਰੀਏ, ਤੋ ਸ਼ੁਭ ਗੁਣ ਆਪਣੇ ਅੰਦਰ ਧਾਰਨ ਕਰੀਏ। ਆਓ ਪਿਆਰ ਨਾਲ ਇਹ ਤੁਕ ਗਾ ਦੀਏ, ਤੇਰਾ ਨਾਮ ਹੈ ਆਧਾਰਾ,
ਤੇਰਾ ਨਾਮ, ਤੇਰਾ
ਬਰਦਾਰ ਪੁਰਸ਼ ਸਨ, 15 ਜੀ ਸੀ ਇਹਨਾਂ ਦੇ ਘਰ ਦੇ, 15 ਸਾਡੇ ਤਾਂ ਕਿਸੇ ਕਿਸੇ ਦੇ ਇੰਨੇ ਹੋਣਗੇ, ਪਰ ਇਹਨਾਂ ਨੂੰ ਇਤਿਹਾਸ ਨੇ ਬ੍ਰਹਮ ਗਿਆਨੀ ਲਿਖਿਆ। ਇਹ ਲਿਖਾਰੀ ਕਹਿੰਦੇ ਇਹਨਾਂ ਨੂੰ 72 ਵਾਰੀ ਪਰਮਾਤਮਾ ਦੇ ਦਰਸ਼ਨ ਹੋਏ। ਮੈਂ ਸਾਕਿਤ ਨਹੀਂ ਹਾਂ, ਇਹ ਤਾਂ ਪਰਮਾਤਮਾ ਦਾ ਰੂਪ ਹੀ ਹੁੰਦੇ ਨੇ, ਉਹ ਤਾਂ ਸਦਾ ਹਾਜ਼ਰ ਹਜ਼ੂਰੇ ਹੁੰਦੇ ਨੇ, ਇਹ ਸਦਾ ਹਜ਼ੂਰੀ ਵਿੱਚ ਵੱਸਦੇ। ਤੋ ਇਹਨਾਂ ਨੇ ਇਹ ਸ਼ਬਦ ਲਿਖਿਆ, ਹੇ ਮਾਲਿਕ, ਤੇਰਾ ਨਾਮ ਮੇਰੇ ਲਈ ਇਸ ਤਰ੍ਹਾਂ ਨਾਲ ਆਸਰਾ ਹੈ, ਟੇਕ ਹੈ। ਨਾਮ ਦਾ ਅਰਥ ਹੈ ਉਹ ਲਗਾਤਾਰੀ ਯਾਦ, ਰਿਮੈਂਬਰੈਂਸ, ਪਰਮੇਸ਼ਰ ਦੀ ਯਾਦ, ਜਿਹਨੂੰ ਹੋਰ ਕੋਈ ਯਾਦ ਵਿੱਚ ਆ ਕੇ ਡਿਸਟਰਬ ਨਾ ਕਰੇ, ਮੁਖਿਲ ਨਾ ਹੋਵੇ, ਹਿੰਡਰੈਂਸ ਨਾ ਬਣੇ, ਲਗਾਤਾਰੀ ਪਰਮੇਸ਼ਰ ਦੀ ਯਾਦ। ਤੋ ਨਾਮ ਜਪਣ ਦੇ ਤਰੀਕੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖੇ ਹੋਏ ਨੇ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਨਾਮ ਐਸੀ ਤਾਕਤ ਹੈ, ਐਸਾ ਸਹਾਰਾ ਹੈ, ਐਸੀ ਟੇਕ ਹੈ, ਤਕੀਆ ਹੈ, ਓਟ ਹੈ, ਪਰਨਾ ਹੈ, ਸ਼ੈਲਟਰ ਹੈ, ਜਿਵੇਂ ਮੰਦਰ ਥੰਮ ਨਾਲ ਖਲੋਤਾ ਹੁੰਦਾ ਹੈ ਨਾ, ਇਹਦਾ ਮਨ ਨਾਮ ਦੇ ਆਸਰੇ ਨਾਲ ਖਲੋਂਦਾ ਹੈ। ਜੋ ਮੰਦਰ ਕੋ ਥਾਮੇ ਥਮਨ, ਤੇ ਗੁਰ ਕਾ ਸ਼ਬਦ ਮਨੇ ਅਸਥਮਨ। ਨਾਮਦੇਵ ਜੀ ਕਹਿੰਦੇ ਨੇ, ਪਰਮੇਸ਼ਰ ਤੇਰਾ ਨਾਮ ਮੇਰੇ ਲਈ ਹੈ ਕਿ ਮੈਂ ਅੰਧ ਲੇਖੀ ਢੇਕ, ਮੈਨੂੰ ਸੋਟੀ ਆਸਰਾ, मैं तो अग्ञानी हाँ, अंधा हाँ, ते दोनों नेत्र मेरे काम नहीं करते। जिवें ए दो नेत्र ने शरीर दे, ते मैं एक अंदरला शरीर है, उहदे भी दो नेत्र ने, एक ज्ञान दा ते एक वैराग दा। मैनू ना ज्ञान ही है सही ते ना वैराग ही है उत्तम। ना मैं उत्तम किस्म का वैरागी हाँ ते ना मैनू परमात्मा तेरे दर का ज्ञान ही है। ना मैनू ज्ञान है ना मैनू वैराग है, मैं अंधा हाँ। पर हाँ, तेरा नाम मेरे हाथ इदा है जिदा लखती टोनी हुंदी है नेत्रहीन दे कोल। मैं अंधले की टेक, तेरा नाम खुंदकारा। खुंदकारा कहंदे ने बीबी जी, धोबी जिसले कपड़ा चक चक के मारदा पत्त, मेरा मतलब है ते उत्थे बैठ के बोलो जिथे मैं डिस्टर्ब ना हो। खुंदकारा कहंदे ने, धोबी जिसले कपड़े धोंदा है ते भारे भारे कपड़े पूरे पूरे तान नाल पत्थर ते मारदा है या फटे ते मारदा है। फटे की की मजाल है, एडे जोर की सट ते जरब नूं सह जाए। बस इको चीज है, उहदे सिर दे हेठां एक ओट हुंदी है, टेक हुंदी है, सहारा हुंदा है, थम्मा हुंदा है, उहनूं कहिंदे ने खुंदकारा। हे परमेश्वर, मेरे उत्ते तकदीर दियां मारां, भुख दियां मारां ते होर कई खेचलां दियां मारां इस जीव आत्मा ते पैंदियां ने। मैं कौन हाँ उहनां नूं सह जावां, कितिया दुख भूख सद मार, मैं कौन हाँ अलपक जीव सह जावा। सिर्फ तेरी याद फटे दे सारे वांग है खुंदकारा। तो कहंदे ने
तेरा नाम, तेरा नाम, तेरा नाम, तेरा नाम है आधारा, तेरा नाम, तेरा नाम, तेरा नाम।
जगत अंदर सब तो पहला तीर्थ अमृतसर नहीं है, बल्कि सब तो पहला तीर्थ श्री गुरु अमरदास महाराज जी ने गोइंदवाल की सरजमी अंदर बौली साहेब बनाया, पहला तीर्थ। इस दियां 84 पौड़ियां खुलियां खुलियां रखियां ते सतगुरु ने शाही सड़क उत्ते जो दिल्ली तो लाहौर जांदी सी इस उत्ते एक वड्डा तीर्थ बनाया। कारण यह सी कि इस नवे आरंभे होए चालू किए हुए सिख धर्म के धारनियां नूं पुराने मजहबी जनून वाले मुसलमान ते हिंदू ब्राह्मण शेख लोग बर्दाश्त नहीं सी करते। ब्राह्मण ते बिल्कुल नहीं चलता सी कि इन्हें नवी रौरी चला दिती है, एक संगत विच बहिंदे ने इन्हें जात पात मुकाउण दा कमर कसाई कर लिया है, एक पंगत विच खांदे ने रल के उच्चे नीवे का कोई फर्क नहीं रखिया, इसलिए बड़ी वादू वादू मुखालफत होई ते गुरु साहिब जी दे सिखां नूं लंगर वास्ते पानी ना भरन दिता जावे। बड़े बड़े उत्थे औख दे दिन भी देखने पए, सतगुरां दे सिख घड़े लै के खूहे ते जांदे ते मुसलमानां दे गभरू मुंडे, ब्राह्मणां दे लड़के, शेखां दे मुंडे पत्थर मार के या गुलेलियां दे नाल घड़े तोड़ दिंदे। गुरु अमरदास जी कोल ख्याल आया, सिखा ने बिने की, महाराज ने कहा खिमा का वर्तारा वर्ताओ ते तुसे घड़िया की जगह गागरां लै लो। गागरां बनाईया ते उन्होंने होर कोई यतन कर लिया परेशानी क्रिएट करन दा। गुरु साहब जी ने आख्या कि तुसे उन्हां नाल खिमा वर्तनी है। गुरु नानक देव दे कोल सब तो वड्डा हथियार यही है, गरीबी गदा हमारी, तुसा मशकां लै लो। मशकां बनाईया उन्होंने तीर मारने शुरू कर दिते। खैर फिर गुरु साहब जी की हजूरी विच नेड़े रहन वाले सिखां ने बेनती करके भाई पारो आदिक ने सब तो पहला सारी सिखी नूं इत्थे एकत्रित करन दा यतन किया। तो सब तो पहला बैसाखी का जोड़ मेला गोइंदवाल साहेब भाई पारो आदिक सिखां दे कहण ते गुरु अमरदास जी ने लाए शुरू किया ते दूरों दूरों गुरु नानक नाम लेवा इत्थे एकत्रित होए। इन्हां लई बड़ी लोड़ सी सेवा दी लंगर दी, किसे ढंग नाल भी ये मौका लंघिया, बड़ा भारी इकट्ठ सी, लेकिन जो गुरु की विरोधता करते सी उन्हां नूं ये एक अख भी चंगा न लगता सी। उन्हां नूं गुरु दे सारे गुण सरबत दे भले दीआं गल्लां गुरबाणी का प्रचार सांझा लंगर सांझी सेवा कदी भी सुखा नहीं सी रही। तो सतसंग जी फिर महाराज जी ने सिखां नाल विचार करके ये तीर्थ आरंभिया बौली साहिब बनाए, जिस दी शोभा अज तक भी दूर दूर तक है। आप जी विचों कईयां ने इशनान भी किते होणगे, कईयां ने उसका जल भी छकिया होवेगा ते दीदार भी किते होवणगे। कुछ ये भी सिख रवायत है कि गुरु महाराज जी ने कहा कि जदों उन्हां दे कोल जोगी आउंदे सन सन्यासी आउंदे सन कि तुसी मुकत किवें होवोगे, तुहाडे विच तां तपस्या ही कोई नहीं है, तप कोई नहीं, जोहद कोई नहीं, परहेजगारी कोई नहीं है, तुसी किवें मंजूर हो सकते हो ते सिखी किवें तर सकदी है। महाराज ने कहा ये 84 दा खजून दे चक्कर तों ऐदा ही मुक्त हो सकते ने किवें। महाराज ने कहा जिहड़ा सिख ये ख्याल है एक बार इशनान करके एक पौड़ी ते बैठ के जपजी साहब का पाठ करेगा, फिर इशनान करके दूजी ते बैठ के इदा 84 पाठ किते कर लवे जिंदगी ते 84 उसके नेड़े नहीं आवेगी। खैर अपना अपना ख्याल है। तो गुरु साहब जी ने जिस वेले बौली साहब बनाए ते इन्हां नूं महाराज की शोभा सुखाई ना, कहिंदे ने थोड़े दिनों तो बाद लाहौर कचहरी वालों लाहौर का सूबा अकबर के हुक्म नाल उदों जाफर बेग सी, सूबा जाफर बेग लाहौर का सूबा सी ते अकबर ने इसनों उत्थे मामूर किया होया सी। उहदी कचहरी अंदर कुछ बंदे रले ते एक बंदे नूं अगे ला के एक अर्जी दायर की, केस दायर किया गुरु अमरदास महाराज ते मुकदमा कर दिता। देखो नेक पुरशां नूं भी खेचलां सहणियां पैंदियां ने। तो मुकदमा करन वाला सी ओ बंदा नौजवान ਜਿਸ ਦੇ ਪਿਤਾ ਚੜ੍ਹਾਈ ਕਰਦਾ ਸੀ, ਜਿਸ ਦੇ ਪਿਤਾ ਨੇ ਗੁਰੂ ਅਮਰ ਅੰਗਦ ਦੇਵ ਮਹਾਰਾਜ ਕੋਲ ਬੇਨਤੀ ਕੀਤੀ ਸੀ ਕਿ ਮੇਰੇ ਕੋਲ ਬਹੁਤੀ ਭੋਏ ਹੈ ਜੀ, ਧਰਤੀ ਜ਼ਮੀਨ ਬੜੀ ਹੈ, ਅਤੇ ਤੁਸੀਂ ਮੇਰੀ ਧਰਤੀ ਵਿੱਚ ਮੇਰੀ ਜ਼ਮੀਨ ਵਿੱਚ ਵੀ ਇੱਕ ਆਪਣਾ ਡੇਰਾ ਬਣਾ ਲਓ, ਉੱਥੇ ਵੀ ਸੰਗਤ ਕਰਿਆ ਕਰੋ, ਦੀਵਾਨ ਲੱਗਿਆ ਕਰਨ। ਪਿਓ ਨੇ ਇੱਦਾਂ ਆਖਿਆ। ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਖਿਆ ਕਿ ਹੇ ਅਮਰਦਾਸ, ਤੁਸੀਂ ਗੋਇੰਦੇ ਜ਼ਿਮੀਂਦਾਰ ਦੀ ਗੱਲ ਮੰਨ ਕੇ ਜਾਓ, ਜਗ੍ਹਾ ਵੇਖਿਆ ਅਤੇ ਉੱਥੇ ਇੱਕ ਗੁਰੂ ਅਸਥਾਨ ਬਣਾਓ ਜਿੱਥੇ ਗੁਰੂ ਦੀਆਂ ਸੰਗਤਾਂ ਇਕੱਠੀਆਂ ਹੋਣ, ਧਰਤੀ ਦੇ ਭਾਗ ਜਾਗੇ। ਕੁਛ ਲਿਖਾਰੀ ਐਸਾ ਵੀ ਕਹਿੰਦੇ ਨੇ ਕਿ ਕੋਈ ਈਵਲ ਸਪਿਰਿਟ ਸੀ ਜੋ ਇੱਥੇ ਗੋਇੰਦੇ ਨੂੰ ਸ਼ਹਿਰ ਵਸਾਉਣ ਨਹੀਂ ਸੀ ਦਿੰਦੀ, ਕੋਈ ਬੁਰੀ ਰੂਹ, ਕੋਈ ਜਹੰਨਮ ਵਿੱਚ ਫਿਰ ਰਹੀ ਰੂਹ ਸੀ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਐਸੀ ਕੋਈ ਰੂਹ ਸੀ ਜਿਹਨੂੰ ਕੋਈ ਭੂਤ ਪ੍ਰੇਤ ਕਹਿ ਲਓ ਜਾਂ ਕੋਈ ਦੇਵ ਸੀ। ਮਹਾਰਾਜ ਨੇ ਅਮਰਦਾਸ ਜੀ ਨੂੰ ਕਿਹਾ ਕਿ ਜਾਓ, ਕਚਹਿਰੀ ਵਿੱਚ ਬੁਲਾ ਲਿਆ ਲਾਹੌਰ। ਦੇਖੋ ਮਹਾਂਪੁਰਸ਼ਾਂ ਨੂੰ ਵੀ ਖੇਚਣਾ ਸਹਿਣੀਆਂ ਪੈਂਦੀਆਂ। ਤੋ ਮਹਾਰਾਜ ਜੀ ਦੇ ਕੋਲ ਜਦੋਂ ਇਹ ਸੱਦਾ ਪੱਤਰ ਆਇਆ ਤੇ ਸੰਗਤ ਇਸੇ ਤਰ੍ਹਾਂ ਜੁੜੀ ਸੀ। ਗੁਰੂ ਸਾਹਿਬ ਸੰਗਤ ਤੋਂ ਹੀ ਪੁੱਛਿਆ ਕਰਦੇ ਸਨ ਕੀ ਕਰੀਏ। ਕਿਸੇ ਕਿਹਾ ਮਹਾਰਾਜ ਇਹ ਤਾਂ ਬੜੀ ਖੇਚਲ ਦੀ ਬਾਤ ਹੈ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਲਈਏ। ਮਹਾਰਾਜ ਨੇ ਕਿਹਾ ਕਿ ਨਿੰਦਕ ਨੇ ਉਹਨਾਂ ਨੂੰ ਸਤਸੰਗ ਨਹੀਂ ਪਾਉਂਦਾ, ਉਹਨਾਂ ਨੂੰ ਨੇਕੀ ਨਹੀਂ ਪਾਉਂਦੀ, ਉਹਨਾਂ ਨੂੰ ਭਲਾ ਕੰਮ ਚੰਗਾ ਨਹੀਂ ਲੱਗਦਾ। ਇਸ ਲਈ ਜੇ ਅਸੀਂ ਉਹਨਾਂ ਨਾਲ ਵਿਚਾਰ ਕਰਾਂਗੇ ਤਾਂ ਗੱਲ ਥਾਂ ਨਹੀਂ ਪਏਗੀ। ਮਹਾਰਾਜ ਫਿਰ ਤੁਸੀਂ ਲਾਹੌਰ ਜਾਓਗੇ, ਇਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਬਿਰਧ ਅਮਰਦਾਸ ਜੀ ਨੇ ਕਿਹਾ ਮੈਂ ਨਹੀਂ ਜਾਂਦਾ, ਇਹ ਕਈਆਂ ਨਾਲ ਕੰਮ ਕਰਨ ਵਾਲਾ, ਟੋਕਰੀਆਂ ਨਾਲ ਬੌਲੀ ਖੋਦਣ ਵਾਲਾ, ਲੇਪਣ ਕਰਨ ਵਾਲਾ, ਭਾਂਡੇ ਮਾਂਜਣ ਵਾਲਾ ਜੋ ਮੇਰਾ ਦਾਮਾਦ ਹੈ, ਪ੍ਰਾਹੁਣਾ ਹੈ, ਜੁਆਤਾ ਹੈ, ਅਤੇ ਇਹਨੂੰ ਭੇਜ ਦਿੰਦੇ ਹਾਂ। ਉਹ ਕੌਣ ਹੈ ਪਤਾ ਲੱਗ ਗਿਆ ਹੋਵੇਗਾ ਆਪ ਨੂੰ, ਸ਼੍ਰੀ ਜੇਠਾ ਜੀ, ਜੋ ਬਾਅਦ ਵਿੱਚ ਚੌਥੇ ਰਾਮਦਾਸ ਮਹਾਰਾਜ ਗੁਰੂ ਬਣੇ ਨੇ, ਗੁਰੂ ਰਾਮਦਾਸ। ਰਾਮਦਾਸ ਨੂੰ ਭੇਜ ਦਿੰਦੇ ਹਾਂ, ਬੁਲਾਓ ਜੀ ਰਾਮਦਾਸ ਜੀ। ਸ਼੍ਰੀ ਜੇਠਾ ਜੀ ਨੂੰ ਬੁਲਾਇਆ ਗਿਆ, ਜੇਠਾ ਜੀ ਆ ਗਏ, ਨਮਸਕਾਰ ਕੀਤੇ। ਹੁਕਮ ਮਹਾਰਾਜ ਨੇ ਕਿਹਾ ਜੇਠਾ ਜੀ, ਇਹ ਲਾਹੌਰ ਦੇ ਸੂਬੇ ਜਾਫਰ ਬੇਗ ਵੱਲੋਂ ਸਾਨੂੰ ਬੁਲਾਇਆ ਗਿਆ ਹੈ ਉੱਥੇ, ਅਤੇ ਵਿਰੋਧਤਾ ਕੀਤੀ ਹੈ ਕੁਛ ਗੁਰੂ ਨਾਨਕ ਘਰ ਦੇ ਦੋਖੀਆਂ ਨੇ, ਨਿੰਦਕਾਂ ਨੇ, ਅਤੇ ਸਾਨੂੰ ਇਹ ਸਮਨ ਆਏ ਨੇ। ਮੈਂ ਤਾਂ ਬਿਰਧ ਹਾਂ, ਜਾ ਨਹੀਂ ਸਕਾਂਗਾ, ਪਰ ਸਾਰੀ ਸੰਗਤ ਵੱਲੋਂ ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਲਾਹੌਰ ਜਾਓ। ਜੇਠਾ ਜੀ ਨੇ ਆਖਿਆ ਮਹਾਰਾਜ, ਆਪ ਦਾ ਹੁਕਮ ਸਰਮਸਤਕ ਹੈ, ਪਰ ਮੇਰੇ ਨਾਲੋਂ ਬੜੇ ਬੜੇ ਸਿਆਣੇ ਬੈਠੇ ਨੇ, ਦਾਨੇ ਬੈਠੇ ਨੇ, ਉਹ ਚਲੇ ਜਾਵਣ। ਬਾਬਾ ਬੁੱਢਾ ਜੀ ਹਨ, ਸ਼੍ਰੀ ਭਾਈ ਸਾਹਿਬ ਗੁਰਦਾਸ ਜੀ ਹਨ। ਮਹਾਰਾਜ ਨੇ ਕਿਹਾ ਸੰਗਤ ਚਾਹੁੰਦੀ ਹੈ ਕਿ ਤੁਸੀਂ ਜਾਓ। ਨੌਜਵਾਨ ਜੇਠਾ ਜੀ ਉੱਥੇ ਜਾਂਦੇ ਨੇ, ਕਚਹਿਰੀ ਵਿੱਚ ਪੇਸ਼ ਹੁੰਦੇ ਨੇ। ਤੋ ਜਿਸ ਵੇਲੇ ਜਾਫਰ ਬੇਗ ਨੇ ਸਾਰੀ ਗੱਲ ਪੁੱਛੀ ਕਿ ਤੁਸੀਂ ਕਬਜ਼ਾ ਕਰ ਰਹੇ ਹੋ, ਫਕੀਰ ਹੋ ਕੇ ਐਸਾ ਕੰਮ, ਸੰਤ ਹੋ ਕੇ ਐਸਾ ਕੰਮ, ਅਤੇ ਜੇਠਾ ਜੀ ਨੇ ਉਹਨਾਂ ਦੀ ਹਰ ਮਮਕਨ ਤਰੀਕੇ ਨਾਲ ਗੁਰੂ ਦੀ ਬਖਸ਼ਿਸ਼ ਅਤੇ ਸੰਗਤ ਦੀ ਅਸੀਸ ਨਾਲ ਤਸ਼ੱਫੀ ਕਰਵਾਈ, ਤਸੱਲੀ ਕਰਵਾਈ, ਇਤਮੀਨਾਨ ਦਿਲਾਇਆ। ਅਤੇ ਮੁਕਾਬਲੇ ਉੱਤੇ ਗੋਇੰਦੇ ਦਾ ਪੁੱਤਰ ਮਰਵਾਹਾ, ਕਈ ਮੁਸਲਮਾਨ ਸ਼ੇਖ ਅਤੇ ਬ੍ਰਾਹਮਣ ਵੀ ਨਾਲ ਸਨ, ਅਤੇ ਨਾਲ ਨਾਲ ਕਈ ਮਸੰਦ ਵੀ ਸਨ। ਐਸੀ ਬਾਤ ਸੀ ਜਿਸ ਵੇਲੇ ਕੋਈ ਫੈਸਲਾ ਨਾ ਹੋ ਸਕਿਆ, ਕੋਈ ਡਿਸੀਜਨ ਨਾ ਦਿੱਤਾ ਗਿਆ, ਅਤੇ ਜਾਫਰ ਬੇਗ ਨੇ ਆਖਿਆ ਤੁਸੀਂ ਜਾਓ, ਪਰ ਯਾਦ ਰਹੇ ਸੂਬਾ ਲਾਹੌਰ ਬੜੇ ਅਦਬ ਨਾਲ ਪੇਸ਼ ਹੋਇਆ, ਅਦਬ ਨਾਲ ਇਹਨੇ ਗੱਲ ਕੀਤੀ, ਬੇਅਦਬੀ ਨਹੀਂ ਕੀਤੀ ਕਿਸੇ ਸ਼ਬਦ ਵਿੱਚ। ਤੋ ਜਾਫਰ ਬੇਗ ਨੇ ਆਖਿਆ ਕਿ ਹੁਣ ਮੈਂ ਆਪ ਆ ਕੇ ਮੌਕਾ ਵੇਖਾਂਗਾ। ਇਹਨੇ ਕਿਹਾ ਥੋੜ੍ਹੀ ਜਿਹੀ ਜਗ੍ਹਾ ਦਿੱਤੀ ਸੀ ਮੇਰੇ ਪਿਤਾ ਨੇ, ਅਤੇ ਹੁਣ ਬਹੁਤ ਕਬਜ਼ਾ ਕਰ ਲਿਆ ਹੈ, ਇਹਨੇ ਬੌਲੀ ਸਾਹਿਬ ਵੀ ਇਸ ਤਰ੍ਹਾਂ ਨਾਲ ਕਬਜ਼ਾ ਕਰਕੇ ਬਣਾ ਲਿਆ ਹੈ, ਕਿਉਂ ਛੱਡਦੇ ਨੇ, ਮਕਾਨਾਤ ਵੀ ਬਣਾ ਲਏ ਨੇ, ਐਸਾ ਜੋ ਦਿਲ ਆਇਆ ਕਿ। ਅਤੇ ਮੈਨੂੰ ਇਹਨਾਂ ਦਿੱਤਾ ਕੁਛ ਨਹੀਂ। ਗੁਰੂ ਮਹਾਰਾਜ ਜੀ ਨੇ ਇਹ ਸਾਰੀ ਜ਼ਮੀਨ ਜਿੱਥੇ ਜਿੱਥੇ ਗੁਰਸਿੱਖ ਵਸੇ ਸੀ, ਇਹ ਗੋਇੰਦੇ ਦੇ ਪੁੱਤਰ ਮਰਵਾਹ ਨੂੰ ਜ਼ਮੀਨ ਲਈ ਪੈਸੇ ਦੇ ਕੇ ਸਾਰੇ ਸਿੱਖਾਂ ਨੂੰ ਵਸਾਇਆ ਸੀ, ਅਤੇ ਬੌਲੀ ਸਾਹਿਬ ਦੇ ਵੀ ਪੈਸੇ ਦਿੱਤੇ ਸੀ। ਤੋ ਇਹਨੇ ਉੱਥੇ ਜਾ ਕੇ ਝੂਠੀ ਗੱਲ ਕੀਤੀ, ਤੋ ਨਿੰਦਿਆ ਕੀਤੀ। ਸੂਬਾ ਲਾਹੌਰ ਨੇ ਆਖਿਆ ਮੈਂ ਮੌਕੇ 'ਤੇ ਆਵਾਂ, ਇਸ ਤਰ੍ਹਾਂ ਨਹੀਂ ਹੋਵੇਗਾ। ਸ਼੍ਰੀ ਜੇਠਾ ਜੀ ਵਾਪਸ ਆਉਂਦੇ ਨੇ, ਸੰਗਤਾਂ ਇੰਤਜ਼ਾਰ ਵਿੱਚ ਨੇ। ਗੁਰੂ ਮਹਾਰਾਜ ਆਪਣੀ ਮਸਤੀ ਅੰਦਰ ਅਤੇ ਆਪਣੇ ਉੱਚੇ ਜੀਵਨ ਵਿੱਚ ਰੰਗ ਪੈਮਾਣਦੇ ਨੇ, ਵਿਸਮਾਦ ਵਿੱਚ ਨੇ। ਜੇਠਾ ਜੀ ਆ ਗਏ, ਲਾਹੌਰ ਦੀ ਸਾਰੀ ਗੱਲਬਾਤ ਦੱਸੀ ਗਈ। ਆਖਰੀ ਇੱਕ ਦਿਨ ਜਾਫਰ ਬੇਗ ਨੇ ਦੌਰਾ ਰੱਖ ਲਿਆ, ਆਪਣੇ ਨਾਲ ਆਪਣਾ ਪੁੱਤਰ ਤਾਹਰ ਬੇਗ ਵੀ ਆਉਂਦਾ। ਇਤਿਹਾਸ ਦੇ ਖੋਜੀ ਯਾਦ ਰੱਖਣ, ਉਹਦੇ ਪੁੱਤਰ ਦਾ ਨਾਂ ਤਾਹਰ ਬੇਗ ਸੀ। ਇਹ ਬੜਾ ਨੇਕ ਸੀ, ਪੜ੍ਹਿਆ ਲਿਖਿਆ ਸੀ ਅਤੇ ਗੁਰੂ ਘਰ ਦੀ ਸੋਭਾ ਇਹਦੇ ਕੰਨਾਂ ਤੱਕ ਪਹਿਲੇ ਵੀ ਪਹੁੰਚੀ ਹੋਈ ਸੀ। ਪਿਤਾ ਪੁੱਤਰ ਗੁਰੂ ਘਰ ਦੀਆਂ ਗੱਲਾਂ ਕੀਤਾ ਕਰਦੇ ਸਨ। ਤੋ ਇਹ ਦੋਵੇਂ ਪਿਓ ਪੁੱਤਰ ਨਾਲ ਇੱਕ ਦਸਤਾ ਪੁਲਿਸ ਦਾ ਲੈ ਕੇ ਆਏ। ਗੋਇੰਦਵਾਲ ਸਾਹਿਬ ਆਉਣ ਤੋਂ ਪਹਿਲਾਂ ਇਹਨਾਂ ਨੇ ਦੋ ਦੋ ਚਾਰ ਚਾਰ ਮੀਲ ਆਲੇ ਦੁਆਲੇ ਦੇ ਪਿੰਡਾਂ ਵਿੱਚ ਡੇਰਾ ਪਾਇਆ ਅਤੇ ਉੱਥੇ ਦੇ ਸਿਆਣੇ ਬੰਦਿਆਂ ਤੋਂ ਗੁਰੂ ਅਮਰਦਾਸ ਪਾਤਸ਼ਾਹ ਬਾਬਤ ਪੁੱਛਿਆ। ਉਹਨਾਂ ਕਿਹਾ, ਮਹਾਰਾਜ ਤੁਹਾਡੇ ਪਾਸ ਗਲਤ ਸ਼ਿਕਾਇਤ ਹੋਈ ਹੈ। ਗੁਰੂ ਬੜਾ ਸਮਰੱਥ ਹੈ, ਗੁਰੂ ਨਾਲ ਗੁਰੂ ਸਭ ਨਾਲ ਇੱਕੋ ਜਿਹਾ ਪਿਆਰ ਕਰਦਾ ਹੈ। ਇਹ ਤਾਂ ਕੱਲ੍ਹ ਦੀ ਗੱਲ ਅਸੀਂ ਦੱਸਦੇ ਹਾਂ। ਪਹਾੜਾਂ ਵਿੱਚੋਂ ਬੜਾ ਭਾਰੀ ਲੱਕੜਾਂ ਦਾ ਇੱਕ ਬੇੜਾ ਬਿਆਸਾ ਦਰਿਆ ਦੇ ਰਾਹੀਂ ਹਰੀਪੁਰ ਦੇ ਇਲਾਕੇ ਵਿੱਚੋਂ ਆਇਆ ਅਤੇ ਗੁਰੂ ਸਾਹਿਬ ਦੇ ਘਰ ਵਿੱਚ ਇਹਨਾਂ ਨੂੰ ਪਕੜ ਕੇ ਰੱਖਿਆ ਗਿਆ, ਕਿਉਂਕਿ ਉੱਥੋਂ ਸੰਗਤ ਨੇ ਭੇਜਿਆ ਸੀ। ਸੱਚੇ ਪਾਤਸ਼ਾਹ ਨੇ ਸਾਰੇ ਸ਼ਹਿਰ ਵਿੱਚ ਡੌਂਡੀ ਪਟਵਾ ਕੇ ਅਮੀਰਾਂ ਗਰੀਬਾਂ ਨੂੰ ਸਭ ਨੂੰ ਕਿਹਾ ਕਿ ਜਿਹਨੇ ਮਕਾਨ ਪਾਉਣੇ ਨੇ ਇਹ ਗੁਰੂ ਘਰ ਵਿੱਚ ਲੱਕੜਾਂ ਆਈਆਂ ਨੇ, ਇਹ ਵਰਤ ਸਕਦੇ। ਸ਼ਤੀਰ ਚੱਕ ਕੇ ਲੈ ਗਏ, ਗੱਠੇ ਅਤੇ ਲੱਠੇ ਚੱਕ ਕੇ ਲੈ ਗਏ ਲੱਕੜੀ ਦੇ। ਸਭ ਨੇ ਮਕਾਨ ਆਤ ਬਣਾ ਲਏ ਨੇ। ਗੁਰੂ ਨੇ ਹਾਲੇ ਆਪਣਾ ਘਰ ਨਹੀਂ ਬਣਾਇਆ, ਪਰ ਲੋਕਾਂ ਦੇ ਘਰ ਬਣਾ ਦਿੱਤੇ ਨੇ। ਅਤੇ ਇਹਦੇ ਵਿਰੋਧੀਆਂ ਨੇ ਗਲਤ ਗੱਲ ਆਖੀ ਹੈ। ਗੁਰੂ ਦਾ ਲੰਗਰ ਚੱਲਦਾ ਹੈ, ਗੁਰੂ ਦਾ ਸ਼ਬਦ ਦਾ ਲੰਗਰ ਚੱਲਦਾ ਹੈ। ਨਾ ਕੋਈ ਰੰਗ ਦਾ ਭੇਦ ਹੈ, ਨਾ ਕੋਈ ਜ਼ਾਤ ਬਰਾਦਰੀ ਦਾ ਭੇਦ ਹੈ, ਨਾ ਕੋਈ ਇਲਾਕੇ ਦਾ ਭੇਦ ਹੈ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿੱਸੇ ਬਾਹਰ ਆ ਜੀਓ। ਐਸੀਆਂ ਐਸੀਆਂ ਸੋਭਨੀਕ ਗੱਲਾਂ ਮਹਾਰਾਜ ਦੀਆਂ ਦੱਸੀਆਂ ਕਿ ਉਹਨਾਂ ਦੇ ਆਖਿਆ ਹੈ, ਮਹਾਰਾਜ ਮਰਵਾਹੇ ਨੇ ਆਖਿਆ ਕਿ ਉਹ ਕਬਜ਼ਾ ਕਰੀ ਜਾਂਦੇ ਨੇ। ਇੱਕ ਵਾਰੀ ਗੁਰੂ ਨੂੰ ਕਿਸੇ ਬਰਦਾਸ਼ਤ ਨਾ ਕੀਤਾ, ਭਰਪੂਰ ਸੰਗਤ ਵਿੱਚ ਲੱਤ ਮਾਰ ਕੇ ਗੱਦੀ ਤੋਂ ਸੁੱਟ ਦਿੱਤਾ ਅਤੇ ਤੁਸੀਂ ਕੌਣ ਹੁੰਦੇ ਹੋ ਸਾਡੀ ਗੱਦੀ ਸੰਭਾਲਣ ਵਾਲੇ, ਨਿਕਲ ਜਾਓ ਇੱਥੋਂ। ਗੁਰੂ ਤੇ ਸਭ ਕੁਛ ਭਰਿਆ ਭਰਾਇਆ ਛੱਡ ਕੇ ਲੁਕ ਗਿਆ ਸੀ, ਕਿਤੇ ਬਾਸਰ ਕੇ ਚਲੇ ਗਏ ਸੀ। ਉਹਨਾਂ ਕਿਸੇ ਦਾ ਹੱਕ ਕੀ ਸਾਂਭਣਾ ਹੈ? ਉਹ ਤਾਂ ਆਪਣਾ ਹੱਕ ਵੀ ਸ੍ਰਿਸ਼ਟੀ ਦਾ ਅਤੇ ਦੁਨੀਆ ਦੇ ਹੱਕ ਸਮਝਦੇ ਨੇ। ਕਹਿੰਦੇ ਨੇ ਤਾਹਰ ਬੇਗ ਪੁੱਤਰ ਦੀ ਅਤੇ ਜਾਫਰ ਬੇਗ ਪਿਤਾ ਦੀ ਤਸੱਲੀ ਹੋ ਗਈ। ਇਹ ਫਿਰ ਚੱਲ ਕੇ ਅਗਲੇ ਦਿਨ ਇਹ ਗੋਇੰਦਵਾਲ ਸਾਹਿਬ ਆਉਂਦੇ ਨੇ, ਸਾਰੇ ਦੀਦਾਰ ਕੀਤੇ। ਮਹਾਰਾਜ ਨੇ ਲਿਖ ਕੇ ਲਵਾਇਆ ਹੋਇਆ ਸੀ, ਮੈਂ ਫਿਰ ਮਿਲਾਂਗਾ, ਮੇਰੇ ਨਾਲ ਮੁਲਾਕਾਤ ਫਿਰ ਹੋਵੇਗੀ, ਪਹਿਲੇ ਗੁਰੂ ਕੀ ਦੇਗ ਛਕੋ, ਲੰਗਰ ਛਕੋ। ਤੋ ਸਾਧਸੰਗ ਜੀ, ਜਾਫਰ ਬੇਗ ਅਤੇ ਤਾਹਰ ਬੇਗ ਆਪਣੇ ਸਾਥੀਆਂ ਨੂੰ ਲੈ ਕੇ ਲੰਗਰ ਛਕਦੇ ਨੇ ਅਤੇ ਹੱਦ ਹੋ ਗਈ, ਅਮੀਰ ਗਰੀਬ ਇੱਕ ਥਾਂ ਬਿਠਾ ਦਿੱਤੇ ਗੁਰੂ ਨੇ, ਸਦੀਆਂ ਪਹਿਲੇ ਦੀ ਗੱਲ ਹੈ। ਤੋ ਜਾਫਰ ਬੇਗ ਅਤੇ ਉਹਦਾ ਪੁੱਤਰ ਅਤੇ ਨਾਲ ਦੇ ਸਾਥੀ ਲੰਗਰ ਛਕ ਕੇ ਫਿਰ ਗੁਰੂ ਸਾਹਿਬ ਨੂੰ ਮਿਲਦੇ ਨੇ, ਮੌਕਾ ਦੇਖਦੇ ਨੇ। ਸੰਗਤ ਵੀ ਕੀਤੀ ਉਹਨਾਂ ਨੇ, ਸਾਰੀ ਗੱਲਬਾਤ ਸੁਣੀ, ਕਿਆ ਰੰਗ ਬਣਿਆ ਹੈ, ਕਿਆ ਟਿਕਾ ਬਣਿਆ ਹੈ, ਕਿਵੇਂ ਸਮਾਧੀਆਂ ਲਾ ਕੇ ਸੰਗਤਾਂ ਬੈਠੀਆਂ ਨੇ, ਕਿਵੇਂ ਸੇਵਾ ਹੋ ਰਹੀ ਹੈ, ਕਿਵੇਂ ਕਥਾ ਕੀਰਤਨ ਹੋ ਰਿਹਾ ਹੈ। ਇਹ ਸ਼ਬਦ ਸੁਣ ਕੇ ਬੜੇ ਮੁਤਾਸਰ ਹੋਏ, ਇਹ ਭੋਜਨ ਛੱਕ ਕੇ ਬੜੇ ਮੁਤਾਸਰ ਹੋਏ। ਗੁਰੂ ਦੇ ਘਰ ਵਿੱਚ ਇੱਕੋ ਹੀ ਥਾਂ ਸਾਰਿਆਂ ਦਾ ਮਾਣ ਹੁੰਦਾ ਵੇਖ ਕੇ, ਬ੍ਰਾਹਮਣ ਖੱਤਰੀ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੁੰਦਾ ਵੇਖ ਕੇ ਇਹ ਸੂਬਾ ਲਾਹੌਰ ਅਤੇ ਇਹਦਾ ਪੁੱਤਰ ਬੜੇ ਹੀ ਪ੍ਰਭਾਵਿਤ ਹੋਏ। ਹੌਲੀ ਹੌਲੀ ਚੱਲਦੇ ਬੌਲੀ ਸਾਹਿਬ ਕੋਲ ਆ ਗਏ। ਆਓ ਇੱਕ ਵਾਰੀ ਇਹ ਤੁਕ ਤੇ ਗਾਵੀਏ, ਤੇਰਾ ਨਾਮ ਹੈ ਆਧਾਰਾ,
ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ।
ਤਾਂ ਨਾਲ ਨਾਲ ਨੇ, ਸ਼੍ਰੀ ਗੁਰੂ ਅਮਰਦਾਸ ਜੀ ਨਾਲ ਨਾਲ ਨੇ, ਸ਼੍ਰੀ ਜੇਠਾ ਜੀ ਨਾਲ ਨਾਲ ਨੇ, ਸੂਬਾ ਲਾਹੌਰ ਜਾਫਰ ਬੇਗ ਅਤੇ ਉਸਦਾ ਫਰਜ਼ੰਦ ਤਾਹਰ ਬੇਗ ਨਾਲ ਨੇ, ਬੌਲੀ ਸਾਹਿਬ 'ਤੇ ਆ ਗਏ ਅਤੇ ਹੱਸ ਕਹਿੰਦਾ ਹੈ ਕਿ ਇਹ ਬੜੇ ਖੁਦਾ ਪ੍ਰਸਤ ਸਨ ਅਤੇ ਪਰਮੇਸ਼ੁਰ ਦੇ ਭੈ ਭਾਵ ਵਿੱਚ ਰਹਿਣ ਵਾਲੇ ਸੀ। ਇੱਥੇ ਬੌਲੀ 'ਤੇ ਆ ਕੇ ਇਹਨਾਂ ਨੇ ਤਾਹਰ ਬੇਗ ਦੇ ਪਿਤਾ ਜਾਫਰ ਬੇਗ ਨੇ ਨੈਣ ਮੁੰਡ ਲਏ, ਚਸ਼ਮਾ ਬੰਦ ਕਰ ਲਈਆਂ ਅਤੇ ਦਿਨ ਦੀਆਂ ਡੂੰਘਾਈਆਂ ਵਿੱਚੋਂ ਇਹਨੂੰ ਜੁਗਤ ਆਉਂਦੀ ਹੈ, ਮਨ ਨੂੰ ਕਿਵੇਂ ਕੰਸਨਟ੍ਰੇਟ ਕਰਨਾ ਹੈ, ਮਹਵ ਕਰਨਾ ਹੈ, ਜੋੜਨਾ ਹੈ। ਜੁੜੇ ਹੋਏ ਮਨ ਨਾਲ ਕਹਿੰਦੇ ਨੇ ਸੂਬਾ ਲਾਹੌਰ ਨੇ ਇੱਕ ਫਰਿਆਦ ਜਿਹੀ ਕੀਤੀ, ਇਲਤਜਾ ਕੀਤੀ ਧਰਤੀ ਦੇ ਕੋਲ, ਆਖਿਆ ਅੱਲਾ ਪਾਕ ਨੂੰ ਹਾਜ਼ਰ ਨਾਜ਼ਰ ਸਮਝ ਕੇ, ਹੇ ਧਰਤੀ ਤੂੰ ਦੱਸ ਕਿਸ ਦੀ ਹੈ। ਮਰਵਾ ਕਹਿੰਦਾ ਸੀ ਨਾ ਸਾਡੀ ਧਰਤੀ ਅਮਰਦਾਸ ਨੇ ਸਾਂਭ ਲਈ, ਥੋੜ੍ਹੀ ਜਿਹੀ ਥਾਂ ਮਿਲੀ ਸੀ, ਹੁਣ ਹੋਰ ਕਬਜ਼ੇ ਵਧਾਉਂਦਾ ਜਾਂਦਾ। ਜਿਸ ਵੇਲੇ ਆ ਕੇ ਰੋਕਦੇ ਹਾਂ ਤੇ ਇਹਦੇ ਇਰਦ ਗਿਰਦ ਇਕੱਠੇ ਹੋਏ ਹੋਏ ਬੰਦੇ ਸਾਨੂੰ ਬੁਰਾ ਭਲਾ ਆਖਦੇ ਨੇ। ਅੱਲਾ ਪਾਕ ਨੂੰ ਯਾਦ ਕਰਕੇ ਧਰਤੀ ਬੋਲ ਤੂੰ ਕਿਸ ਦੀ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਤਿੰਨ ਦਫ਼ਾ ਉਹਦੇ ਵਿੱਚੋਂ ਆਵਾਜ਼ ਆਈ, ਮੈਂ ਖੁਦਾ ਦੀ ਅਤੇ ਖੁਦਾ ਰਸੀਦਾ ਫਕੀਰ ਦੀ, ਮੈਂ ਖੁਦਾ ਦੀ ਅਤੇ ਖੁਦਾ ਦੇ ਬੰਦੇ ਦੀ। ਧਰਤੀ ਬੋਲੀ ਮੈਂ ਖੁਦਾ ਦੀ ਅਤੇ ਖੁਦਾ ਦੇ ਪਿਆਰੇ ਦੀ। ਬਸ ਇਹ ਆਵਾਜ਼ ਤਾਹਰ ਬੇਗ ਨੇ ਸੁਣੀ, ਉਹਦੇ ਪਿਤਾ ਜਾਫਰ ਬੇਗ ਨੇ ਸੁਣੀ, ਸਾਥੀਆਂ ਨੇ ਸੁਣੀ, ਖਲਾ ਵਿੱਚ ਗੂੰਜੀ। ਧਰਤੀ ਨੇ ਆਖਿਆ ਮੈਂ ਖੁਦਾ ਦੀ ਹਾਂ ਅਤੇ ਖੁਦਾ ਦੇ ਪਿਆਰੇ ਦੀ ਹਾਂ। ਬਸ ਉਸੇ ਵੇਲੇ ਫੈਸਲਾ ਹੋ ਗਿਆ, ਇਹਨਾਂ ਦੇ ਖਿਲਾਫ਼ ਫੈਸਲਾ ਹੋ ਗਿਆ। ਕੁਛ ਉਹ ਬੰਦੇ ਵੀ ਅੱਗੇ ਵਧੇ ਸਿਆਣੇ ਜਿਨ੍ਹਾਂ ਨੇ ਆਖਿਆ ਜੀ ਸਾਡੇ ਸਾਹਮਣੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਧਰਤੀ ਦੇ ਪੈਸੇ ਗੋਇੰਦੇ ਨੂੰ ਦਿੱਤੇ ਨੇ, ਇਹਦੇ ਪਿਤਾ ਨੂੰ ਦਿੱਤੇ ਨੇ, ਇਹ ਝੂਠ ਕਹਿ ਰਹੇ ਨੇ, ਇਹ ਜ਼ਿਆਦਤੀ ਕਰ ਰਹੇ ਨੇ, ਗੁਰੂ ਦੀ ਨਿੰਦਾ ਕਰ ਰਹੇ ਨੇ। ਤੋ ਸਾਧ ਸੰਗਤ ਜੀ, ਇਉਂ ਮਹਾਂਪੁਰਸ਼ਾਂ ਨੂੰ ਕਈ ਵਾਰੀ ਖੇਚਲਾਂ ਸਹਿਣੀਆਂ ਪੈਂਦੀਆਂ ਨੇ, ਇੱਕ ਦੋ ਚਾਰ ਨਹੀਂ, ਕੇਤਿਆ ਦੂਖ ਊਖ ਸਦਮਾ। ਮਹਾਂਪੁਰਸ਼ਾਂ ਨੂੰ ਵੀ ਮੂਰਖਾਂ ਨਾਲ ਵਾਹ ਪੈਂਦੇ ਨੇ, ਪਰ ਉਹਨਾਂ ਦੇ ਦਿਲ ਦੀ ਇਕਾਗਰਤਾ, ਕੇਂਦਰੀ ਸ਼ਕਤੀ ਇੱਡੀ ਮਜ਼ਬੂਤ ਹੋਇਆ ਕਰਦੀ ਹੈ ਕਿ ਉਹ ਇਵੇਂ ਹੀ ਸਮਝਦੇ ਨੇ ਕਿ ਜਿਵੇਂ ਸੋਨੇ ਨੂੰ ਤਾ ਦਿੱਤਾ ਜਾਂਦਾ, ਇਹ ਖੇਚਲਾਂ ਸਾਡੇ ਜੀਵਨ ਨੂੰ ਸ਼ਿੰਗਾਰਨ ਲਈ, ਕੁੰਦਨ ਬਣਾਉਣ ਲਈ ਕੁਠਾਲੀ ਵਿੱਚ ਪਏ ਹੋਏ ਸੋਨੇ ਨੂੰ ਤਾ ਦੇਣ ਵਾਂਗੂ ਹੈ, ਅਤੇ ਇਹਨਾਂ ਖੇਚਲਾਂ ਨੂੰ ਉਹ ਤਾਓ ਆਉਣਾ ਹੀ ਸਮਝਦੇ ਨੇ। ਤੋ ਸਤਸੰਗ ਜੀ, ਉਹ ਇਤਿਹਾਸ ਕਹਿੰਦਾ ਹੈ, ਹਾਂ ਭਾਈ ਗੁਰਦਾਸ ਜੀ ਨੇ ਇੱਕ ਜਗ੍ਹਾ ਆਖਿਆ ਹੈ ਕਿ ਤਿਲਾਂ ਵਿਚਾਰਿਆਂ ਨੂੰ ਚੱਕ ਕੇ ਲੋਕ ਕੋਹਲੀ 'ਚ ਪਾ ਦਿੰਦੇ ਨੇ ਅਤੇ ਉਹਨਾਂ ਨੂੰ ਉਹਨਾਂ ਦੀ ਰੱਤ ਨਿਚੋੜ ਲੈਂਦੇ ਨੇ। ਕਿਤਨਾ ਕਸ਼ਟ ਹੈ ਤਿਲਾਂ, ਇਹ ਕਿਸੇ ਭੈੜੇ ਕਰਮ ਦਾ ਫਲ ਨਹੀਂ ਮਿਲਿਆ ਤਿਲਾਂ ਨੂੰ। ਕਰਮਾਂ ਦੇ ਫਲ ਮੈਂ ਜਿਹੇ ਦੁਨੀਆਦਾਰਾਂ ਨੂੰ ਮਿਲਦੇ ਨੇ, ਪਰ ਸਮਰੱਥ ਗੁਰੂ ਕਰਮ ਫਲ ਤੋਂ ਉੱਤੇ ਹੋਇਆ ਕਰਦੇ ਨੇ। ਤਿਲਾਂ ਨੇ ਕੋਈ ਭੈੜਾ ਕੰਮ ਨਹੀਂ ਕੀਤਾ ਕਿ ਉਹਨਾਂ ਦੀ ਰੱਤ ਨਿਚੋੜੀਏ। ਜੇ ਵਿਚਾਰਿਆਂ ਜੇ ਉਹ ਇੱਦੀ ਸੈਕਰੀਫਾਈਸ ਅਤੇ ਕੁਰਬਾਨੀ ਨਾ ਕਰਦੇ ਅਤੇ ਚਿਰਾਗ ਵਿੱਚ ਪੈ ਕੇ, ਦੀਵਿਆਂ ਅੰਦਰ ਬਲ ਕੇ, ਮਸਾਲਿਆਂ ਵਿੱਚ ਪੈ ਕੇ ਰੌਸ਼ਨੀ ਨਾ ਹੁੰਦੀ ਕਦੀ, ਇਹ ਉਹਨਾਂ ਦੀ ਕੁਰਬਾਨੀ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਬੱਕਰੀ ਦਾ ਗਲਾ ਨਾ ਕੱਟਿਆ ਜਾਵੇ ਅਤੇ ਉਹਦੀਆਂ ਅੰਤਰਿਆਂ ਦੀਆਂ ਤਾਰਾਂ ਬਣ ਕੇ ਸਾਜ਼ਾਂ ਨੂੰ ਪੈ ਕੇ, ਸਰੰਦਿਆਂ ਨੂੰ ਪੈ ਕੇ, ਕਦੀ ਉਹਦੇ ਵਿੱਚੋਂ ਕੀਰਤਨ ਨਹੀਂ ਹੋ ਸਕਦਾ, ਰਾਗ ਨਾਦ ਨਹੀਂ ਬਣ ਸਕਦੇ, ਉਹਦੀ ਕੁਰਬਾਨੀ ਇਹ ਰੰਗ ਲਿਆਉਂਦੀ ਹੈ। ਫਿਰ ਉਹ ਕਹਿੰਦੇ ਨੇ ਜੇ ਧਾਤ ਡਾਲੀ ਨਾ ਜਾਵੇ, ਢਾਲੀ ਨਾ ਜਾਵੇ, ਤਰਲ ਨਾ ਕੀਤੀ ਜਾਵੇ ਤਾਂ ਉਹਦੇ ਵਿੱਚੋਂ ਸ਼ੀਸ਼ਾ ਨਹੀਂ ਬਣਦਾ ਅਤੇ ਦੁਨੀਆ ਆਪਣਾ ਮੂੰਹ ਨਹੀਂ ਵੇਖ ਸਕਦੀ। ਐਨ ਇਸੇ ਤਰ੍ਹਾਂ ਜੇ ਮਹਾਂਪੁਰਸ਼ ਤਾ ਨਾ ਖਾਣ, ਖੇਚਲਾਂ ਨਾ ਸਹਿਣ, ਔਖਾ ਨਾ ਸਮਝ ਆਪਣੇ ਸਿਰ 'ਤੇ ਸਹਿਣ ਅਤੇ ਦੁਨੀਆ ਦਾ ਉਧਾਰ ਨਹੀਂ ਕਰ ਸਕਦੇ, ਰਾਹਬਰੀ ਨਹੀਂ ਦੇ ਸਕਦੇ, ਗਾਈਡੈਂਸ ਨਹੀਂ ਕਰ ਸਕਦੇ, ਦੁਨੀਆ 'ਚ ਕਿਸੇ ਨੂੰ ਖੇਚਲ ਪਵੇ ਅਤੇ ਉਹ ਉਹਨਾਂ ਦੇ ਜੀਵਨ ਨੂੰ ਤੱਕ ਨਹੀਂ ਸਕਣਗੇ, ਮਹਾਂਪੁਰਸ਼ਾਂ ਦੀ ਜ਼ਿੰਦਗੀ ਲਾਈਟ ਹਾਊਸ ਹੋਇਆ ਕਰਦੀ ਹੈ। ਸੋ
ਜਿਸ ਦਿਨ ਪੀੜ ਤੇਲ ਕਾਢੀਅਤ ਕਸ਼ਟ ਕੈ ਤਾਂਤੇ ਹੋਏ ਦੀਪਕ ਜਗਾਏ ਪੂਜਿਆਰੋ ਜੀ ਜਿਸ ਰੋਮ ਰੋਮ ਕਰ ਕਾਢੀਏ ਅਜਾ ਕੋ ਤਨ ਤਾਂ ਕਿ ਤਾਂਤ ਮਾਜੇ ਰਾਗ ਰਾਗਨੀ ਸੋ ਪਿਆਰੋ ਜੀ ਜਿਸ ਤੋਂ ਉਠਾਏ ਦਰਪਣ ਕੀਜੇ ਲੋਸ਼ਟ ਸੇਤੀ ਤਾਂਤ ਕਰ ਗਹਿ ਮੁਖ ਦੇਖ ਤੇ ਸੰਸਾਰੋ ਜੀ ਜਿਸ ਦੁਖ ਭੂ ਸੁਧ ਸਾਧਨਾ ਕੇ ਸੁਧ ਪਏ ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ
ਇਸ ਲਈ ਮਹਾਂਪੁਰਸ਼ਾਂ ਤੇ ਨੇਕ ਬੰਦਿਆਂ ਤੇ ਵੀ ਖੇਤਲਾਂ ਆਇਆ ਕਰਦੀਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਖੇਚਲ ਵੀ ਚੱਲ ਲਈ ਇਸ ਤੋਂ ਪਹਿਲਾਂ ਭਰਪੂਰ ਸੰਗਤ ਵਿੱਚ ਲੱਤ ਖਾਣ ਦੀ ਖੇਚਲ ਵੀ ਚੱਲੀ ਵਿਰੋਧਤਾ ਦੀ ਖੇਚਲ ਵੀ ਚੱਲੀ ਇੱਕ ਆ ਨਵੀਂ ਖੇਚਲ ਚੱਲੀ ਮਰਵਾਹੇ ਦਾ ਇਹ ਕੇਸ ਨਿਸਫਲ ਗਿਆ ਇਹਨਾਂ ਦੀ ਇਹ ਕੋਸ਼ਿਸ਼ ਰਾਏਗੰਜ ਗਈ ਅਤੇ ਇਹ ਸੂਬਾ ਲਾਹੌਰ ਵਕਤ 'ਤੇ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਮੱਦਾ ਹੋ ਕੇ ਵਾਪਸ ਚਲਿਆ ਗਿਆ ਤੋ ਸਤਸੰਗ ਜੀ ਆਪਾਂ ਇੱਥੇ ਤੱਕ ਪਹੁੰਚੇ ਹਾਂ ਅਗਲਾ ਮਜ਼ਮੂਨ ਹੈ ਇਹ ਜੁੰਡਲੀ ਇੱਕ ਹੋਰ ਬਹੁਤ ਵੱਡਾ ਮੁਹਾਜ਼ ਬਣਾ ਕੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੋਇੰਦਵਾਲ ਸਾਹਿਬ ਤੋਂ ਉਜਾੜਨ ਦਾ ਯਤਨ ਕਰੇਗੀ ਤੋ ਕੱਲ੍ਹ ਦਾ ਮਜ਼ਮੂਨ ਇੱਥੋਂ ਅੱਗੇ ਚਲੇਗਾ ਪਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਰੱਬੀ ਰੰਗ ਅੰਦਰ ਆਪਣੇ ਸਿੱਖਾਂ ਨੂੰ ਵੀ ਕਹਿੰਦੇ ਨੇ ਤੁਸੀਂ ਵਿਰੋਧੀ ਖਿਆਲ ਆਪਣੇ ਅੰਦਰ ਨਹੀਂ ਆਉਣ ਦੇਣੇ ਖਿਮਾਵੰਤ ਰਹਿਣਾ ਹੈ ਗਰੀਬੀ ਗਦਾ ਹਮਾਰੀ ਹੈ ਨਤੀਜਾ ਕੀ ਨਿਕਲਿਆ ਹੈ ਅੱਜ ਉਹ ਵਿਰੋਧਤਾ ਕਰਨ ਵਾਲਿਆਂ 'ਚੋਂ ਕੋਈ ਨਜ਼ਰ ਨਹੀਂ ਆਉਂਦਾ ਪਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੋਇੰਦਵਾਲ ਦੇ ਦੀਦਾਰ ਕਰੋ ਅੱਜ ਵੀ ਭੁੱਖਾਂ ਦੂਰ ਹੁੰਦੀਆਂ ਨੇ ਸਰੀਰ ਦੀਆਂ ਅੱਜ ਵੀ ਉੱਥੇ ਕਥਾ ਕੀਰਤਨ ਹੋ ਰਿਹਾ ਹੈ ਉਸੇ ਤਰ੍ਹਾਂ ਅਤੇ ਮਨ ਦੀਆਂ ਭੁੱਖਾਂ ਵੀ ਦੂਰ ਹੁੰਦੀਆਂ ਨੇ ਅੱਜ ਵੀ ਉੱਥੇ ਸਭ ਨੂੰ ਇੱਕੋ ਜਿਹਾ ਹੀ ਆਸਰਾ ਮਿਲਦਾ ਹੈ ਇਉਂ ਮਹਾਂਪੁਰਸ਼ਾਂ ਦੀ ਜੋ ਸਾਰੀ ਗੱਲਬਾਤ ਹੋਇਆ ਕਰਦੀ ਹੈ ਪਾਏਦਾਰ ਹੁੰਦੀ ਹੈ ਅਤੇ ਜਗਤ ਦੇ ਨਿਸਤਾਰੇ ਲਈ ਹੋਇਆ ਕਰਦੀ ਹੈ ਆਓ ਹੁਣ ਇਹ ਤੁੱਕ ਕਹਿ ਕੇ ਸਮਾਪਤ ਕਰੀਏ ਤੇਰਾ ਨਾਮ ਹੈ ਅਧਾਰਾ ਬੇਨਤੀ ਹੈ ਸਾਰੀ ਸੰਗਤ ਆਪਦਾ ਮੂੰਹ ਮਿੱਠਾ ਕਰੋ ਅਤੇ ਉਚਾਰੋ
ਤੇਰਾ ਨਾਮ ਤੇਰਾ ਨਾਮ
ਮਹਾਂਪੁਰਸ਼ਾਂ ਨੂੰ ਜਿਹੜੀਆਂ ਤਕਲੀਫਾਂ ਆਈਆਂ ਅਤੇ ਉਹਨਾਂ ਆਪਣਾ ਆਧਾਰ ਨਾਮ ਪ੍ਰਭੂ ਦੇ ਚਿੰਤਨ ਨੂੰ ਬਣਾਇਆ ਹੈ ਅਸਾਂ ਦੁਨੀਆਦਾਰਾਂ ਨੂੰ ਵੀ ਜੇ ਕਦੀ ਔਖ ਸੌਖ ਦਾ ਸਾਹਮਣਾ ਕਰਨਾ ਪਵੇ ਤਾਂ ਗੁਰੂ ਦੇ ਹੀ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਯਤਨ ਕਰਨਾ ਹੈ ਪਰਮੇਸ਼ੁਰ ਦੀ ਆਰਾਧਨਾ ਹੋਰ ਵੀ ਜ਼ੋਰ ਸ਼ੋਰ ਨਾਲ ਕਰਨੀ ਚਾਹੀਦੀ ਹੈ ਵਾਧੂ ਆਸਰਾ ਲੈਣਾ ਚਾਹੀਦਾ ਹੈ ਗੁਰੂ ਕਿਰਪਾ ਕਰੇ ਇਹ ਗਾਵਿਆ ਸੁਣਿਆ ਸਾਡੇ ਹਿਰਦੇ 'ਚ ਵਸੇ ਅਤੇ ਅਸੀਂ ਸਾਰੇ ਅਮਲ ਪੈਰਾ ਹੋ ਸਕੀਏ ਰੋਜ਼ਾਨਾ ਵਾਂਗ ਆਓ ਅਨੰਦ ਸਾਹਿਬ ਜੀ ਦਾ ਪਾਠ ਕਰੀਏ।